ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸੰਗਤ ਭਾਗ 12। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕੁਝ ਸਦੀਆਂ ਪਹਿਲਾਂ ਅਮਰੀਕਾ ਦੇ ਵਾਸੀ ਅਨਪੜ੍ਹ, ਜੰਗਲੀ ਅਤੇ ਵਹਿਸ਼ੀ ਲੋਕ ਸਨ, ਜਦਕਿ ਯੂਰਪ ਦੇ ਦੇਸ਼ਾਂ ਦੀ ਸੱਭਿਅਤਾ ਗਿਆਨ ਅਤੇ ਵਿਗਿਆਨ ਦੁਆਰਾ ਤਰੱਕੀ ਕਰ ਰਹੀ ਸੀ। ਕੋਲੰਬਸ ਦੇ ਉੱਦਮ ਨਾਲ ਅਮਰੀਕਾ ਟਾਪੂ ਲੱਭਾ ਅਤੇ ਇਸ ਵਿੱਚ ਯੂਰਪ ਦੇ ਤਰੱਕੀ ਯਾਫਤਾ ਵਾਸੀਆਂ ਦੇ ਮੇਲਜੋਲ, ਵਿਵਹਾਰ, ਸੰਘ ਅਥਵਾ ਸੰਗਤ ਨਾਲ ਸਹਿਜੇ ਸਹਿਜੇ ਅਮਰੀਕਾ ਦੀ ਸੱਭਿਅਤਾ ਵੀ ਤਰੱਕੀ ਕਰਦੀ ਗਈ। ਯੂਰਪ ਦੀ ਸੱਭਿਅਤਾ ਦੀ ਸੰਗਤ ਬਗੈਰ ਅਮਰੀਕਾ ਨਿਵਾਸੀ ਆਪਣੀ ਪੁਰਾਣੀ ਸੱਭਿਅਤਾ ਵਿੱਚ ਹੀ ਜਕੜੇ ਰਹਿਣੇ ਸਨ। ਯੂਰਪ ਦੀ ਸੱਭਿਅਤਾ ਦੀ ਸੰਗਤ ਬਗੈਰ ਅਮਰੀਕਾ ਨਿਵਾਸੀ ਆਪਣੀ ਪੁਰਾਣੀ ਸੱਭਿਅਤਾ ਵਿੱਚ ਹੀ ਜਕੜੇ ਰਹਿਣੇ ਸਨ। ਐਨ ਇਸੇ ਤਰ੍ਹਾਂ ਇਸ ਮਾਇਕੀ ਮੰਡਲ ਦੇ ਜੀਵ ਆਤਮਕ ਗਿਆਨ ਦੀ ਰੋਸ਼ਨੀ ਬਗੈਰ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਖਾਤੇ ਵਿੱਚ ਗਲਤਾਨ ਹਨ। ਖੂਹ ਦੇ ਡੱਡੂ ਵਾਂਗ ਇਹ ਜੀਵ ਆਪਣੀ ਹੀ ਬਣਾਈ ਹੋਈ ਹਉਮੈ ਦੀ ਅਗਿਆਨਤਾ ਦੇ ਖੂਹ ਖਾਤੇ ਵਿੱਚ ਪਲਚ ਪਲਚ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਖੂਹ ਦੇ ਡੱਡੂ ਨੂੰ ਜੇ ਕੋਈ ਦੱਸੇ ਕਿ ਖੂਹ ਤੋਂ ਬਾਹਰ ਅਤਿਅੰਤ ਵਿਸ਼ਾਲ ਦੁਨੀਆ ਹੈ ਜਿਸ ਵਿੱਚ ਅਥਾਹ ਸਮੁੰਦਰ ਹਨ, ਤਾਂ ਡੱਡੂ ਇਸ ਗੱਲ ਉੱਤੇ ਸ਼ੱਕ ਕਰਦਾ ਹੈ ਅਤੇ ਮੰਨਣ ਲਈ ਤਿਆਰ ਨਹੀਂ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸਾ ਮੇਰਾ ਮਨ ਵਿਖਿਆ ਬਿਮੋਇਆ, ਕਛ ਆਰਾ ਪਾਰ ਨਾ ਸੂਝ। ਸੋ ਜਦ ਤੋਂ ਦੁਨੀਆ ਸਾਜੀ ਗਈ ਹੈ, ਰੱਬ ਨੇ ਸਾਡੇ ਉੱਤੇ ਤਰਸ ਕਰਕੇ ਅਪਾਰ ਕਿਰਪਾ ਦੁਆਰਾ ਆਤਮਕ ਮੰਡਲ ਵੱਲ ਸਾਨੂੰ ਪ੍ਰੇਰਨ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਔਲੀਏ, ਗੁਰਮੁਖ, ਭਗਤ, ਸਾਧ, ਸੰਤ ਜਗ ਵਿੱਚ ਪਠਾਏ। ਹਾਂਜੀ, ਰੱਬ ਨੇ ਤਰਸ ਕਰਕੇ, ਅਪਾਰ ਬਖਸ਼ਿਸ਼ ਕਰਕੇ ਆਤਮਕ ਮੰਡਲ ਵੱਲ ਸਾਨੂੰ ਪ੍ਰੇਰਨ ਲਈ ਇਹ ਅਨੇਕਾਂ ਗੁਰੂ, ਅਵਤਾਰ, ਪੀਰ, ਔਲੀਏ, ਗੁਰਮੁਖ, ਭਗਤ, ਸਾਧ, ਸੰਤ ਸਮੇਂ ਸਮੇਂ ਅਨੁਸਾਰ ਜਗ ਵਿੱਚ ਪਠਾਏ, ਜਿਨ੍ਹਾਂ ਨੇ ਆਪਣੀ ਸ਼ਖਸੀ ਜੀਵਨ ਅਤੇ ਬਾਣੀਆਂ ਦੁਆਰਾ ਜੀਵਾਂ ਨੂੰ ਆਤਮ ਮੰਡਲ ਦਾ ਸੰਦੇਸ਼ ਤੇ ਪ੍ਰੇਰਿਆ ਆਤਮ ਮੰਡਲ ਦਾ ਸੰਦੇਸ਼ ਦਿੱਤਾ ਪ੍ਰੇਰਿਆ ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਭਾਰਿਆ। ਸੋ ਜਦ ਆਤਮਕ ਦੇਸ਼ ਦੇ ਵਾਸੀ ਯਾਨੀ ਹਰਜਨ, ਇਹ ਗੁਰਮੁਖ ਪਿਆਰੇ ਮਹਾਂਪੁਰਖ ਕੋਈ ਉਚੇਰੀ, ਚੰਗੇਰੀ, ਸੁਨੇਰੀ, ਸੁਖਦਾਈ, ਰਸਮਈ, ਪ੍ਰੇਮਮਈ, ਬਿਸਮਾਦੀ ਬਾਣੀ, ਆਤਮ ਗਿਆਨ, ਕਹਾਣੀਆਂ, ਉਪਦੇਸ਼, ਸ਼ਬਦ, ਨਾਮ ਆਦਿ ਸੁਣਾਉਂਦੇ ਹਨ, ਤਾਂ ਜਨਮਾਂ ਜਨਮਾਂਤਰਾਂ ਤੋਂ ਦ੍ਰਿੜ ਹੋਏ ਮਾਇਕੀ ਭਰਮ ਭੁਲਾਵੇ ਦੇ ਨਿਸ਼ਚੇ ਕਾਰਨ ਅਸੀਂ ਓਪਰੇ ਜੇ ਮਨ ਨਾਲ ਇਹਨਾਂ ਆਤਮ ਦੇਸ਼ ਦੇ ਸੰਦੇਸ਼ਾਂ ਨੂੰ ਸੁਣ ਸੁਣਾ ਕੇ, ਪੜ੍ਹ ਪੜ੍ਹਾ ਕੇ, ਮਨ ਦੀ ਆਪਣੀ ਰੰਗਤ ਚਾੜ ਕੇ, ਮਨ ਘੜਤ ਗਿਆਨ ਘੋਟ ਕੇ ਸਿਰ ਹਿਲਾ ਛੱਡਦੇ ਹਾਂ। ਕਿਉਂਕਿ ਇਹ ਅਨੋਖੀ ਆਤਮਕ ਸਿੱਖਿਆ ਅਤੇ ਦੈਵੀ ਗਿਆਨ ਸਾਡੇ ਮਨ ਨੂੰ ਪਾਉਂਦਾ ਹੀ ਨਹੀਂ। ਹਾਂਜੀ, ਜਦੋਂ ਵੀ ਗੁਰਮੁਖ ਜਨ, ਮਹਾਂਪੁਰਖ, ਇਹ ਆਤਮਕ ਦੇਸ਼ ਦੇ ਵਾਸੀ ਸਾਨੂੰ ਕੋਈ ਉਚੇਰੀ, ਚੰਗੇਰੀ, ਆਤਮ ਗਿਆਨ, ਬਿਸਮਾਦੀ, ਸ਼ਬਦ, ਨਾਮ ਆਦਿ ਸੁਣਾਉਂਦੇ ਹਨ, ਤਾਂ ਅਸੀਂ ਇਹੋ ਜੇ ਦੈਵੀ ਉਪਦੇਸ਼ਾਂ ਨੂੰ ਓਪਰੇ ਜੇ ਮਨ ਨਾਲ ਸੁਣ ਸੁਣਾ ਕੇ, ਪੜ੍ਹ ਪੜ੍ਹਾ ਕੇ ਸਿਰ ਇਲਾ ਛੱਡਦੇ ਹਾਂ। ਕਿਉਂਕਿ ਇਹ ਅਨੋਖੀ ਆਤਮਕ ਸਿੱਖਿਆ ਅਤੇ ਇਹ ਦੈਵੀ ਗਿਆਨ ਸਾਡੇ ਮਨ ਨੂੰ ਪਾਉਂਦਾ ਹੀ ਨਹੀਂ, ਪੁੜਦਾ ਹੀ ਨਹੀਂ, ਪਕੜਦਾ ਹੀ ਨਹੀਂ, ਸਾਡਾ ਮਨ ਮੁਆਫਕ ਹੀ ਨਹੀਂ ਆਉਂਦਾ ਅਤੇ ਨਿਸ਼ਚੈ ਨਹੀਂ ਆਉਂਦਾ। ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ, ਇਹ ਮਨ ਜਲਿਆ ਦੂਜੈ ਦੋਏ, ਅੰਧੇ ਏਕ ਨਾ ਲਾ ਗਈ, ਜਿਉਂ ਬਾਂਸ ਬਜਾਈਏ ਫੂਕ। ਸਾਧ ਸੰਗਤ ਗੁਰ ਸ਼ਬਦ ਸੁਣ, ਰਿਧੇ ਨਾ ਵਸੈ ਅਭਾਗ ਪ੍ਰਾਣੀ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਨਾ ਚਿੱਤ ਤਰਨ ਦੇ, ਜਿਸ ਕਾਰਨ ਸਾਡਾ ਅੰਦਰਲਾ ਮਨ ਗੁਰਬਾਣੀ ਵੀ ਦਰਸਾਏ ਆਤਮ ਗਿਆਨ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਉਪਰੋਂ ਹਲਕਾ ਜਿਹਾ ਭਾਵੇਂ ਮਨ ਵੀ ਲਈਏ, ਪਰ ਸਾਡਾ ਅੰਦਰਲਾ ਮਨ ਗੁਰਬਾਣੀ ਵੀ ਦਰਸਾਏ ਇਸ ਆਤਮਕ ਗਿਆਨ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰ ਸਹਿਣੇ ਪਰਸੇ। ਇਸ ਤਰ੍ਹਾਂ ਗੁਰਬਾਣੀ ਦੇ ਆਤਮਕ ਗਿਆਨ ਦੇ ਅੰਤਰੀ ਭਾਵਾਂ ਅਥਵਾ ਅਨੁਭਵੀ ਤੱਤ ਗਿਆਨ ਨੂੰ ਸਮਝਣ, ਜਾਣਨ ਅਥਵਾ ਕਮਾਉਣ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਲੋੜ ਹੀ ਨਹੀਂ ਪਾਸਦੀ, ਉਤਸ਼ਾਹ ਹੀ ਨਹੀਂ ਆਉਂਦਾ, ਖੇਚਲ ਹੀ ਨਹੀਂ ਕਰਦੇ, ਉਦਮ ਤਾਂ ਕੀ ਕਰਨਾ ਸੀ। ਅਸੀਂ ਇਸ ਤੁਰੋਂ ਆਈ ਬਾਣੀ ਨੂੰ ਪਾਠ ਕਰਨ ਲਈ ਵਰਤਦੇ ਹਾਂ। ਹਾਂਜੀ, ਅਸੀਂ ਇਸ ਤੁਰੋਂ ਆਈ ਬਾਣੀ ਨੂੰ ਪਾਠ ਕਰਨ ਜਾਂ ਪੂਜਾ ਕਰਨ ਲਈ ਵਰਤਦੇ ਹਾਂ, ਜਾਂ ਫਿਰ ਆਪਣੇ ਭਾਈਚਾਰਕ ਵਿਵਹਾਰ ਲਈ ਵਰਤਦੇ ਹਾਂ। ਇਸ ਅਮੋਲਕ ਗੁਰਬਾਣੀ ਨੂੰ ਆਪਣੀਆਂ ਗਰਜ਼ਾਂ ਦੀਆਂ ਪੂਰਤੀਆਂ ਕਰਨ ਲਈ ਵਰਤਦੇ ਹਾਂ, ਜਾਂ ਫਿਰ ਇਸ ਤੁਰੋਂ ਆਈ ਬਾਣੀ ਨੂੰ ਅਸੀਂ ਮਾਇਆ ਕਮਾਉਣ ਲਈ ਵਰਤਦੇ ਹਾਂ, ਜਾਂ ਆਪਣੇ ਰਾਗ ਦੇ ਪ੍ਰਗਟਾਵੇ ਲਈ ਇਸ ਗੁਰਬਾਣੀ ਨੂੰ ਵਰਤਦੇ ਹਾਂ, ਜਾਂ ਗਿਆਨ ਘੋਟਣ ਲਈ ਵਰਤਦੇ ਹਾਂ, ਜਾਂ ਵਾਦ ਵਿਵਾਦ ਕਰਨ ਲਈ ਵਰਤਦੇ ਹਾਂ, ਜਾਂ ਆਪਣੀਆਂ ਮੰਨਤਾਂ ਮਨਾਉਣ ਲਈ ਵਰਤਦੇ ਹਾਂ। ਇਸ ਤੁਰੋਂ ਆਈ ਬਾਣੀ ਨੂੰ ਆਪਣੀਆਂ ਮੰਨਤਾਂ ਮਨਾਉਣ ਲਈ ਵਰਤਦੇ ਹਾਂ, ਜਾਂ ਫੋਕਾ ਕਰਨ ਪ੍ਰਚਾਰ ਕਰਨ ਲਈ ਵਰਤਦੇ ਹਾਂ, ਜਾਂ ਭਲੇ ਭਲੇਰੇ ਬਣਨ ਲਈ ਵਰਤਦੇ ਹਾਂ, ਜਾਂ ਫਿਰ ਧਾਰਮਿਕ ਠਾਠ ਬਾਠ ਰਚਾਉਣ ਲਈ ਵਰਤਦੇ ਹਾਂ। ਪਰ ਇਹ ਗੁਰਬਾਣੀ ਤਾਂ ਤੁਰੋਂ ਆਤਮਕ ਮੰਡਲ ਤੋਂ ਉਤਰੀ ਹੈ ਅਤੇ ਇਸ ਦੇ ਅੰਦਰ ਆਤਮਕ ਮੰਡਲ ਦਾ ਬਿਆਨ, ਗਿਆਨ, ਸੰਦੇਸ਼ ਅਤੇ ਪ੍ਰੇਰਨਾ ਭਰੀ ਪਈ ਹੈ। ਗੁਰਬਾਣੀ ਵਿੱਚ ਕੀ ਹੈ? ਆਤਮਕ ਮੰਡਲ ਦਾ ਬਿਆਨ ਹੈ, ਆਤਮਕ ਮੰਡਲ ਦਾ ਗਿਆਨ, ਸੰਦੇਸ਼ ਅਤੇ ਪ੍ਰੇਰਨਾ ਭਰੀ ਪਈ ਹੈ ਇਸ ਗੁਰਬਾਣੀ ਵਿੱਚ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਲੋਕ ਜਾਣੈ ਇਹ ਗੀਤ ਹੈ। ਇਹ ਤੋਂ ਬ੍ਰਹਮ ਵਿਚਾਰ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੈ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਪਰ ਜਨਮਾਂ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਲਗਾਤਾਰ ਗਲਤਾਨ ਹੋ ਕੇ ਅਸੀਂ ਮਾਇਆ ਦਾ ਹੀ ਸਰੂਪ ਬਣ ਚੁੱਕੇ ਹਾਂ। ਅਸਲ ਵਿੱਚ ਸਾਡਾ ਰੱਬ ਇਹ ਮਾਇਆ ਹੀ ਹੈ ਅਤੇ ਸਾਡਾ ਪਰਮਾਰਥ ਇਸ ਝੂਠੀ ਮਾਇਆ ਦੀ ਪੂਜਾ ਕਰਨਾ ਹੈ। ਇਹ ਜਗ ਮਿੱਠਾ ਅਗਲਾ ਕਿੰਡਿੱਠਾ ਵਾਲੀ ਸਾਡੀ ਅੰਦਰਲੀ ਹਾਲਤ ਹੋ ਚੁੱਕੀ ਹੈ। ਕਿਉਂ ਰੱਬ ਸਾਡੀ ਮਾਇਆ ਹੈ? ਕਿਉਂਕਿ ਇਸ ਝੂਠੀ ਮਾਇਆ ਰਾਣੀ ਦਾ ਹੀ ਅਸੀਂ ਖਿਆਲ ਕਰਦੇ ਹਾਂ, ਸਾਰਾ ਦਿਨ ਮਾਇਆ ਦੇ ਬਾਰੇ ਸੋਚਦੇ ਹਾਂ, ਚਿਤਵਨੀ ਕਰਦੇ ਹਾਂ, ਵਿਉਂਤਾ ਕਰਦੇ ਹਾਂ, ਮਾਇਆ ਦੀ ਹੀ ਚਾਪਲੂਸੀ ਕਰਦੇ ਹਾਂ, ਇਸ ਮਾਇਆ ਰਾਣੀ ਦਾ ਹੀ ਅਭਿਆਸ ਕਰਦੇ ਹਾਂ, ਇਸੇ ਮਾਇਆ ਦਾ ਹੁਕਮ ਮੰਨਦੇ ਹਾਂ, ਪੂਜਾ ਕਰਦੇ ਹਾਂ, ਮਾਇਆ ਲਈ ਕਰਮ ਕਰਦੇ ਹਾਂ ਅਤੇ ਮਾਇਆ ਲਈ ਹੀ ਘਾਲਣਾ ਘਾਲਦੇ ਹਾਂ। ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖਪ ਹੋਏ ਖਾਰ, ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾ, ਕਾਮ ਕ੍ਰੋਧ ਮਾਇਆ ਮੈਂ ਚੀਤ, ਝੂਠ ਵਿਕਾਰ ਜਾਗੈ ਹਿਤ ਚੀਤ, ਪੂੰਜੀ ਪਾਪ ਲੋਭ ਕੀਤ, ਲਾਹਾ ਮਾਇਆ ਕਾਰਨੇ ਦਹ ਦਿਸ ਢੂੰਡਣ ਜਾਏ। ਮਨ ਤਾਂ ਮਾਇਆ ਵਿੱਚ ਖੁੱਭਿਆ ਹੈ, ਪਰ ਦੂਜੇ ਪਾਸੇ ਅਸੀਂ ਪਰਮਾਰਥ ਦਾ ਵੀ ਦਮ ਭਰਦੇ ਹਾਂ ਅਤੇ ਰੱਬ ਨਾਲ ਠਾਠਾ ਬਾਗਾ ਹੀ ਕਰਦੇ ਹਾਂ। ਜੇ ਕਦੇ ਸਾਡੇ ਉੱਤੇ ਕੋਈ ਬਿਪਤਾ ਆ ਪਵੇ ਤਾਂ ਅਸੀਂ ਇੱਕ ਪਾਸੇ ਪਾਠ ਪੂਜਾ ਕਰਦੇ ਹਾਂ, ਸਾਦਾ ਸੰਤਾਂ ਦੀ ਮਨੋਤ ਕਰਦੇ ਹਾਂ, ਦਾਨ ਸੁੱਖਦੇ ਹਾਂ, ਤੀਰਥ ਯਾਤਰਾ ਕਰਦੇ ਹਾਂ, ਅਰਦਾਸਾਂ ਕਰਦੇ ਹਾਂ ਅਤੇ ਨਾਲ ਹੀ ਆਪਣੀ ਸਿਆਣਪ ਦੁਆਰਾ ਉਕਤੀਆਂ ਜੁਗਤੀਆਂ ਵਰਤਦੇ ਹਾਂ, ਸਿਫਾਰਸ਼ਾਂ ਪਾਉਂਦੇ ਹਾਂ, ਰਿਸ਼ਵਤਾਂ ਦਿੰਦੇ ਹਾਂ, ਧੱਕੇ ਸ਼ਾਹੀ ਕਰਦੇ ਹਾਂ। ਸੋ ਇਹ ਦੁਚਿੱਤੇ ਦੁਬਾਜਰੇ ਦੀ ਖੇਲ ਸਿਰਫ ਇਨਸਾਨੀ ਨਸਲ ਹੀ ਖੇਲਦੀ ਹੈ। ਬਾਕੀ ਜਿਹਨਾਂ ਨੂੰ ਦੂਜੇ ਭਾਵ ਦਾ ਗਿਆਨ ਹੀ ਨਹੀਂ, ਉਹ ਕਰਤੇ ਦੇ ਹੁਕਮ ਵਿੱਚ ਸਹਿਜ ਸੁਭਾਏ ਆਪਣਾ ਜੀਵਨ ਬਤੀਤ ਕਰ ਰਹੇ ਹਨ। ਇਨਸਾਨਾਂ ਵਿੱਚੋਂ ਵੀ ਇਹ ਦੂਜੇ ਭਾਵ ਅਥਵਾ ਪਖੰਡ ਦਾ ਵਰਤਾਰਾ ਅਖੌਤੀ ਧਰਮੀ ਲੋਕ ਹੀ ਕਰਦੇ ਹਨ। ਹਾਂਜੀ, ਇਨਸਾਨਾਂ ਵਿੱਚੋਂ ਵੀ ਇਹ ਦੂਜੇ ਭਾਵ ਅਥਵਾ ਪਖੰਡ ਦਾ ਵਰਤਾਰਾ ਅਖੌਤੀ ਧਰਮੀ ਲੋਕ ਕਰਦੇ ਹਨ, ਕਿਉਂਕਿ ਨਾਸਤਕ ਤਾਂ ਰੱਬ ਅਤੇ ਧਰਮ ਨੂੰ ਮੰਨਦੇ ਹੀ ਨਹੀਂ, ਇਸ ਲਈ ਉਹ ਪਖੰਡੀ ਨਹੀਂ ਹੋ ਸਕਦੇ। ਅਤੇ ਦੂਜੇ ਪਾਸੇ ਆਤਮਕ ਮੰਡਲ ਦੇ ਜਿਹੜੇ ਵਾਸੀ ਹਨ, ਗੁਰਮੁਖ ਜਨ, ਇਹ ਭਗਤ ਜਨ ਆਪਣੇ ਇਲਾਹੀ ਨਿੱਜ ਘਰ ਵਿੱਚ ਵਿਚਰਦੇ ਹਨ, ਉਹਨਾਂ ਨੂੰ ਮਾਇਕੀ ਮੰਡਲ ਦਾ ਕੋਈ ਲੇਪ ਨਹੀਂ। ਹਾਂਜੀ, ਗੁਰਮੁਖ ਜਨ ਆਤਮਕ ਮੰਡਲ ਦੇ ਵਾਸੀ ਹਨ, ਉਹਨਾਂ ਨੂੰ ਮਾਇਆ ਦਾ ਲੇਪ ਨਹੀਂ। ਅਤੇ ਨਾਸਤਕ ਲੋਕ ਰੱਬ ਨੂੰ ਮੰਨਦੇ ਹੀ ਨਹੀਂ, ਧਰਮ ਨੂੰ ਨਹੀਂ ਮੰਨਦੇ, ਇਸ ਲਈ ਪਖੰਡੀ ਨਹੀਂ ਹੋ ਸਕਦੇ। ਪਖੰਡੀ ਕੌਣ ਹਨ? ਅਖੌਤੀ ਧਰਮੀ ਲੋਕ। ਉਹ ਦੁਨੀਆਂ ਵਿੱਚ ਇਹ ਜਿਹੜੇ ਮਹਾਂਪੁਰਖ ਹਨ, ਇਹ ਦੁਨੀਆਂ ਵਿੱਚ ਰੱਬੀ ਹੁਕਮ ਅਨੁਸਾਰ ਰੱਬ ਤੋਂ ਭੁੱਲੀਆਂ ਹੋਈਆਂ ਰੂਹਾਂ ਨੂੰ ਆਪਣੀ ਸ਼ਖਸੀ ਅਤੇ ਲਿਖਤੀ ਸਤਸੰਗਤ ਦੁਆਰਾ ਇਲਾਹੀ ਬਾਣੀ ਦਾ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਕੋਲੰਬਸ ਵਾਂਗ ਆਪਣੇ ਸੋਹਵੇਂ ਅਕਾਲ ਪੁਰਖ ਅਤੇ ਆਤਮਕ ਮੰਡਲ ਦਾ ਸੰਦੇਸ਼ ਦੇ ਕੇ ਨਿੱਜ ਘਰ ਵੱਲ ਪ੍ਰੇਰਦੇ ਹਨ। ਜਿਵੇਂ ਕੋਲੰਬਸ ਨੂੰ ਅਮਰੀਕਾ ਟਾਪੂ ਲੱਭਾ ਅਤੇ ਉੱਥੋਂ ਲੋਕਾਂ ਨੂੰ ਪ੍ਰੇਰਿਆ ਉੱਥੇ ਜਾਣ ਲਈ, ਇਸੇ ਤਰ੍ਹਾਂ ਇਹ ਹਰ ਜਨ ਪਿਆਰੇ ਗੁਰਮੁਖ ਜਨ ਆਪਣੀ ਸ਼ਖਸੀ ਅਤੇ ਲਿਖਤੀ ਸਤਸੰਗਤ ਦੁਆਰਾ ਇਲਾਹੀ ਬਾਣੀ ਦਾ ਸੰਦੇਸ਼ ਦਿੰਦੇ ਹਨ। ਇਸ ਤਰ੍ਹਾਂ ਉਹਨਾਂ ਨੂੰ ਕੋਲੰਬਸ ਵਾਂਗ ਆਪਣੇ ਸੋਹਵੇਂ ਅਕਾਲ ਪੁਰਖ ਅਤੇ ਆਤਮਕ ਮੰਡਲ ਦਾ ਸੰਦੇਸ਼ ਦੇ ਕੇ ਇਹ ਮਾਇਕੀ ਮੰਡਲ ਦੇ ਜੀਵਾਂ ਨੂੰ ਨਿੱਜ ਘਰ ਵੱਲ ਪ੍ਰੇਰਦੇ ਹਨ। ਇਹਨਾਂ ਆਤਮ ਦੇਸ਼ ਦੇ ਵਾਸੀਆਂ, ਗੁਰੂਆਂ, ਅਵਤਾਰਾਂ, ਭਗਤਾਂ, ਸਾਧਾਂ, ਸੰਤਾਂ, ਗੁਰਮੁਖ ਪਿਆਰਿਆਂ ਦੀ ਸਤਸੰਗਤ ਤੋਂ ਬਗੈਰ ਮਾਇਕੀ ਮੰਡਲ ਦੇ ਜੀਵਾਂ ਨੂੰ ਆਪਣੇ ਨਿੱਜ ਘਰ ਅਥਵਾ ਆਤਮ ਮੰਡਲ ਦਾ ਗਿਆਨ ਹੀ ਨਹੀਂ ਹੋ ਸਕਦਾ। ਹਾਂਜੀ, ਇਹਨਾਂ ਮਹਾਂਪੁਰਖਾਂ, ਗੁਰਮੁਖ ਪਿਆਰਿਆਂ ਦੀ ਸੰਗਤ ਤੋਂ ਬਗੈਰ ਇਸ ਮਾਇਕੀ ਮੰਡਲ ਦੇ ਜੀਵਾਂ ਨੂੰ ਉਸ ਆਤਮ ਮੰਡਲ ਜਾਂ ਆਪਣੇ ਨਿੱਜ ਘਰ ਦਾ ਗਿਆਨ ਹੀ ਨਹੀਂ ਹੋ ਸਕਦਾ। ਗੁਰਬਾਣੀ ਇਸ ਨੁਕਤੇ ਨੂੰ ਇਉਂ ਦਰਸਾਉਂਦੀ ਹੈ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੋਰ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਕਭੂ ਨਹੀਂ ਕੀਨੀ, ਰਚਿਓ ਧੰਦੈ ਝੂਠ। ਸਵਾਨ ਸੁਕਰ ਬਾਇਸ ਜਿਵੇਂ ਭਟਕਤ ਚਾਲਿਓ ਊਠ, ਬਿਨ ਸਾਧ ਨਾ ਪਾਈਐ ਹਰ ਕਾ ਸੰਗ। ਸਾਧ ਸੰਗਤ ਗੁਰ ਸ਼ਬਦ ਵਿਣ ਲਖ ਚੌਰਾਸੀ ਜੂਨ ਪਵਾਵੇ, ਸਾਧ ਸੰਗਤ ਗੁਰ ਸ਼ਰਨ ਵਿਣ ਨੇਫਲ ਮਾਣਸ ਦੇ ਇਵੇਹੀ, ਸਾਧ ਸੰਗਤ ਵਿਣ ਭਰਮ ਭੁਲਾਇਆ। ਦੂਜੇ ਲਫਜ਼ਾਂ ਵਿੱਚ ਇਹ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ, ਰੱਬ ਨੂੰ ਭੁੱਲੇ ਹੋਏ ਜੀਵਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੇ ਮੇਲ ਜੋਲ ਅਥਵਾ ਸਤਸੰਗਤ ਦੁਆਰਾ ਹੀ ਆਤਮਕ ਮੰਡਲ ਦਾ ਗਿਆਨ ਹੁੰਦਾ ਹੈ। ਹਾਂਜੀ, ਇਹ ਜਿਹੜੇ ਰੱਬ ਨੂੰ ਭੁੱਲੇ ਹੋਏ ਮਾਇਕੀ ਮੰਡਲ ਦੇ ਜੀਵ ਹਨ, ਇਹਨਾਂ ਨੂੰ ਇਹਨਾਂ ਗੁਰਮੁਖ ਪਿਆਰਿਆਂ ਦੇ ਮੇਲ ਜੋਲ ਅਥਵਾ ਇਹਨਾਂ ਦੀ ਸਤਸੰਗਤ ਦੁਆਰਾ ਹੀ ਆਤਮਕ ਮੰਡਲ ਦਾ ਗਿਆਨ ਹੁੰਦਾ ਹੈ। ਗਿਆਨ ਹੀ ਨਹੀਂ ਹੁੰਦਾ ਬਲਕਿ ਨਿਸ਼ਚਾ ਹੋ ਜਾਂਦਾ ਹੈ ਕਿ ਹਾਂ ਵਾਕਈ ਕੋਈ ਆਤਮਕ ਮੰਡਲ, ਕੋਈ ਬੇਗਮਪੁਰਾ ਹੈ। ਫਿਰ ਸ਼ਰਧਾ ਉਪਜਦੀ ਹੈ ਜਦੋਂ ਨਿਸ਼ਚਾ ਹੋ ਜਾਂਦਾ ਹੈ ਕਿ ਆਤਮਕ ਮੰਡਲ ਹੈ ਅਸਲੀਅਤ 'ਚ, ਫਿਰ ਸ਼ਰਧਾ ਉਪਜਦੀ ਹੈ, ਫਿਰ ਚਾਅ ਉਪਜਦਾ ਹੈ, ਫਿਰ ਭੁੱਖ ਲੱਗਦੀ ਹੈ, ਫਿਰ ਪਿਆਸ ਲੱਗਦੀ ਹੈ। ਹਾਂਜੀ, ਜਦੋਂ ਆਤਮ ਮੰਡਲ ਦੇ ਪ੍ਰਤੀ ਭੁੱਖ ਲੱਗ ਗਈ, ਪਿਆਸ ਲੱਗ ਗਈ, ਫਿਰ ਉਮਾਹ ਉੱਠਦਾ ਹੈ, ਮਨ ਰਹੱਸ ਵਿੱਚ ਆਉਂਦਾ ਹੈ, ਫਿਰ ਉਦਮ ਆਉਂਦਾ ਹੈ। ਉਦਮ ਕੀ ਆਉਂਦਾ ਹੈ? ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ। ਇਸ ਤਰ੍ਹਾਂ ਕਰਦਿਆਂ ਫਿਰ ਆਤਮ ਛੋਹ ਲੱਗਦੀ ਹੈ, ਆਤਮਕ ਝਲਕਾਂ ਵੱਜਦੀਆਂ ਹਨ, ਆਤਮਾ ਜਾਗ ਪੈਂਦੀ ਹੈ, ਬਿਸਮਾਦ ਆਉਂਦਾ ਹੈ, ਪਿਆਰ ਆਉਂਦਾ ਹੈ, ਪਿਰਮ ਰਸ ਮਾਣਦੇ ਹਨ, ਪ੍ਰੇਮ ਸਵੈਪਨਾਂ ਦੇ ਅੰਡੋਲੇ ਮਾਣਦੇ ਹਨ, ਤਤ ਗਿਆਨ ਦੀ ਸੋਝੀ ਆਉਂਦੀ ਹੈ, ਆਤਮ ਰੰਗ ਮਾਣਦੇ ਹਨ, ਆਤਮ ਮਹਾਂ ਰਸ ਮਾਣਦੇ ਹਨ, ਸ਼ਬਦ ਦੀ ਸੋਝੀ ਆਉਂਦੀ ਹੈ, ਹੁਕਮ ਦੀ ਸੋਝੀ ਆਉਂਦੀ ਹੈ, ਨਾਮ ਦਾ ਪ੍ਰਕਾਸ਼ ਆਉਂਦਾ ਹੈ, ਮਾਇਆ ਛਲਨੀ ਤੋਂ ਛੁਟਕਾਰਾ ਆਉਂਦਾ ਹੈ, ਆਵਾਗਮਨ ਦਾ ਗੇੜ ਟੁੱਟ ਜਾਂਦਾ ਹੈ, ਜਮ੍ਹਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਨਿੱਜ ਘਰ ਵਿੱਚ ਵਾਸਾ ਆਉਂਦਾ ਹੈ, ਸਹਿਜ ਦੀ ਮੌਜ ਮਾਣਦੇ ਹਨ, ਲੋਕ ਸੁਖੀਏ ਅਤੇ ਪਰਲੋਕ ਸੁਹੇਲੇ ਆਉਂਦੇ ਹਨ, ਅਤੇ ਮਾਇਕੀ ਪਾਉਜਲ ਤੋਂ ਤਰ ਜਾਂਦੇ ਹਨ। ਇਹ ਭੁੱਲੇ ਹੋਏ ਜੀਵ ਵੀ ਇਹ ਸਭ ਕੁਝ ਮਾਣਦੇ ਹੋਏ ਮਾਇਕੀ ਪੌਜਲ ਤੋਂ ਤਰ ਜਾਂਦੇ ਹਨ। ਕਦੋਂ? ਜਦੋਂ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦਾ ਮੇਲ ਹੋ ਕੇ ਉਹਨਾਂ ਦੀ ਸਤਸੰਗਤ ਕਰਦੇ। ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ, ਸਤਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ, ਸਾਧ ਸਾਧ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਤਨ ਮੋਰਾ, ਅਨਦ ਨਾਨਕ ਇਹ ਲਈਐ, ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲੇਹੋ, ਹਰ ਤਤ ਨਾ ਖੋਈਐ, ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਧਾਰ, ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਤਾਮ, ਹਰ 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 ਜਸ ਕੂਮਰ ਪਾਵੋ, ਮਿਲ ਸਤਸੰਗ ਉਮਾਹਾ ਰਾਮ, ਮਨ ਅਸਮਝ ਸਾਧ ਸੰਗ ਪਤੀਆਂ ਨਾ, ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ, ਸਾਧ ਸੰਗਤ ਨਿਹਚੋ ਹੈ ਤਰਣਾ, ਹਰ ਕੇ ਸੰਤ ਮਿਲ ਪ੍ਰੀਤ ਲਗਾਨੀ, ਵਿੱਚੇ ਗ੍ਰਹਿ ਉਦਾਸ, ਸਾਧ ਸੰਗਤ ਪਾਉ ਪਾਉ ਸਹਿਜ ਬੈਰਾਗ ਹੈ, ਸੋ ਆਤਮਕ ਤਤ ਗਿਆਨ ਤੋਂ ਬਗੈਰ ਸਾਡੇ ਮਨ ਦਾ ਦੀਵਾ ਬੁਝਿਆ ਹੋਇਆ ਹੈ, ਜਿਸ ਕਾਰਨ ਅਸੀਂ ਮਾਇਕੀ ਹਨੇਰ ਖਾਤੇ ਵਿੱਚ ਹੀ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਾਂ, ਹੋਮੇ ਵਿੱਚ ਹੀ ਪਾਠ ਪੂਜਾ ਕਰਮ ਧਰਮ ਕਰਦੇ ਹਾਂ, ਅਤੇ ਆਪਣੇ ਆਪ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਾਂ। ਹਾਂਜੀ, ਆਪਣੇ ਧਾਰਮਿਕ ਜੀਵਨ ਨੂੰ ਸਿਰਫ ਬਾਰਮੁਖੀ ਕਰਮ ਕਾਂਡਾਂ ਤਾਂ ਹੀ ਸੀਮਿਤ ਰੱਖਦੇ ਹਾਂ, ਹੋਮੇ ਵਿੱਚ ਕਰਮ ਧਰਮ ਕਰਦੇ ਹਾਂ ਅਤੇ ਆਪਣੇ ਆਪ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਾਂ। ਹੋਮੇ ਦੀ ਅਗਿਆਨਤਾ ਵਿੱਚ ਇਹ ਕੀਤੇ ਹੋਏ ਕਰਮ ਧਰਮ ਇਹ ਰੁੱਖੇ ਸੁੱਖੇ ਫੋਕੇ ਅਤੇ ਮੁਰਦਾ ਸਾਧਨ ਹੀ ਆਉਂਦੇ ਹਨ। ਇਹਨਾਂ ਫੋਕੇ ਮੁਰਦੇ ਸਾਧਨਾਂ ਨਾਲ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ ਅਤੇ ਨਾ ਹੀ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਪਰ ਅਸੀਂ ਇਹ ਬਾਰਮੁਖੀ ਫੋਕੇ ਪਾਠ ਪੂਜਾ ਕਰਮ ਕਿਰਿਆ ਤੀਰਥ ਇਸ਼ਨਾਨ ਗਿਆਨ ਧਿਆਨ ਯੋਗ ਸਾਧਨਾ ਰੱਬ ਤੋਂ ਟੁੱਟਿਆ ਹੋਇਆਂ ਦਾ ਮੇਲ ਜੋਲ ਅਤੇ ਅਖੌਤੀ ਸੰਗਤ ਨੂੰ ਹੀ ਪਰਮਾਰਥ ਦੀ ਟੀਸੀ ਸਮਝ ਕੇ ਸੰਤੁਸ਼ਟ ਹੋਏ ਬੈਠੇ ਹਾਂ। ਸਿਰਫ ਸੰਤੁਸ਼ਟੀ ਨਹੀਂ ਬਲਕਿ ਭਲੇ ਭਲੇਰੇ ਪਰਮਾਰਥੀ ਪ੍ਰਚਾਰਕ ਗਿਆਨੀ ਪੰਡਿਤ ਅਖੌਤੀ ਸਾਧ ਅਤੇ ਅਖੌਤੀ ਸੰਤ ਅਥਵਾ ਧਰਮ ਦੇ ਠੇਕੇਦਾਰ ਬਣ ਕੇ ਆਫਰੇ ਫਿਰਦੇ ਹਾਂ। ਦੂਜੇ ਲਫਜ਼ਾਂ ਵਿੱਚ ਹੋਮੇ ਵਿੱਚ ਕੀਤੇ ਇਹ ਕਰਮ ਧਰਮ ਦਾਨ ਪੁੰਨ ਮੇਲ ਜੋਲ ਇਹ ਸਭਾ ਸੁਸਾਇਟੀਆਂ ਆਦਿ ਇਹ ਸਭ ਤ੍ਰੈਗੁਣੀ ਮਾਇਕੀ ਮੰਡਲ ਦਾ ਹੀ ਵਰਤ ਵਰਤਾਵਾ ਅਤੇ ਪ੍ਰਗਟਾਵਾ ਹਨ। ਇਸ ਤਰ੍ਹਾਂ ਅਸੀਂ ਸਾਰੀ ਉਮਰ ਫੋਕੇ ਗਿਆਨ ਧਿਆਨ ਅਤੇ ਕਰਮ ਧਰਮ ਕਰਦੇ ਹੋਏ ਵੀ ਆਤਮਕ ਰਸ ਆਤਮਕ ਰੰਗ ਆਤਮਕ ਪ੍ਰਕਾਸ਼ ਆਤਮਕ ਰੁਣ ਚੁਣ ਆਤਮਕ ਪ੍ਰੇਮ ਸਵੈਪਨਾ ਆਤਮਕ ਛੋਹ ਆਤਮਕ ਤਤ ਗਿਆਨ ਅਤੇ ਆਤਮਕ ਨਾਮ ਤੋਂ ਵਾਂਝੇ ਰਹਿੰਦੇ ਹਾਂ। ਇੱਕ ਦੋ ਦਿਨ ਮਹੀਨਾ ਦੋ ਮਹੀਨਾ ਸਾਲ ਦੋ ਸਾਲ ਨਹੀਂ, ਸਾਰੀ ਉਮਰ ਵੀ ਫੋਕੇ ਗਿਆਨ ਧਿਆਨ ਅਤੇ ਕਰਮ ਧਰਮ ਕਰਦੇ ਹੋਏ ਅਸੀਂ ਇਸ ਆਤਮਕ ਰਸ ਜਾਂ ਆਤਮਕ ਨਾਮ ਆਤਮਕ ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ। ਪਾਠ ਪੜ੍ਹੇ ਨਾ ਬੂਝੇ ਭੇਖੀ ਪਰਮ ਭੁਲਾਏ, ਮਨਮੁੱਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ, ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ, ਤਤ ਨਾ ਚੀਨੇ ਬੰਨੇ ਪੰਡ ਪਰਾਲਾ। ਪਾਠ ਪੜ੍ਹੇ ਨਹੀਂ ਕੀਮਤ ਪਾਏ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਸੋ ਇਸਦਾ ਮੁੱਢਲਾ ਕਾਰਨ ਇਹ ਹੈ ਕਿ ਸਾਨੂੰ ਸਹੀ ਸੱਚੀ ਸੁੱਚੀ ਜਿਉਂਦੀ ਜਾਗਦੀ ਆਤਮਕ ਸੰਗਤ ਨਹੀਂ ਮਿਲੀ ਜਿਸ ਨੂੰ ਗੁਰਬਾਣੀ ਵਿੱਚ ਸਤਸੰਗਤ ਕਿਹਾ ਗਿਆ ਹੈ। ਹਾਂਜੀ, ਇਹ ਸਾਰੀ ਉਮਰ ਵੀ ਪਾਠ ਪੂਜਾ ਕਰਦੇ ਆਤਮਕ ਛੋਹ ਆਤਮਕ ਰਸ ਉਸ ਆਤਮਕ ਨਾਮ ਤੋਂ ਕਿਉਂ ਵਾਂਝੇ, ਆਤਮਕ ਪ੍ਰਕਾਸ਼ ਆਤਮਕ ਤੱਤ ਗਿਆਨ ਤੋਂ? ਇਸ ਦਾ ਕਾਰਨ ਇਹ ਹੈ ਕਿ ਸਾਨੂੰ ਹਾਲੇ ਤੱਕ ਸੱਚੀ ਸੁੱਚੀ ਜਿਉਂਦੀ ਜਾਗਦੀ ਆਤਮਕ ਸੰਗਤ ਨਹੀਂ ਮਿਲੀ ਜਿਸ ਨੂੰ ਗੁਰਬਾਣੀ ਵਿੱਚ ਸਤਸੰਗਤ ਸਾਧ ਸੰਗਤ ਸੱਚੀ ਸੰਗਤ ਗੁਰਸੰਗਤ ਅਤੇ ਉੱਤਮ ਸੰਗਤ ਆਦਿ ਨਾਵਾਂ ਨਾਲ ਸਤਿਕਾਰਿਆ ਗਿਆ ਹੈ। ਐਸੀ ਸਤਸੰਗਤ ਅਥਵਾ ਸਾਧ ਸੰਗਤ ਦੀ ਗੁਰਬਾਣੀ ਵਿੱਚ ਬੜੀ ਵੱਡੀ ਵਡਿਆਈ ਕੀਤੀ ਗਈ ਹੈ ਜਿਸ ਨੂੰ ਅਗਲੇ ਭਾਗਾਂ ਵਿੱਚ ਦਰਸਾਇਆ ਜਾਵੇਗਾ। ਇਸੇ ਲਈ ਸਾਨੂੰ ਐਸੀ ਉੱਤਮ ਦੈਵੀ ਆਤਮਕ ਸੰਗਤ ਕਰਨ ਲਈ ਗੁਰਬਾਣੀ ਵਿੱਚ ਜਾਚਨਾ ਕਰਨੀ ਸਿਖਾਈ ਗਈ ਹੈ। ਹਾਂਜੀ, ਜਿਸ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਸਤਸੰਗਤ ਕਿਹਾ ਗਿਆ ਹੈ, ਐਸੀ ਉੱਤਮ ਦੈਵੀ ਆਤਮਕ ਸੰਗਤ ਲਈ ਸਾਨੂੰ ਗੁਰਬਾਣੀ ਵਿੱਚ ਜਾਚਨਾ ਅਰਦਾਸ ਕਰਨੀ ਸਿਖਾਈਏ। ਹਰ ਜੀਉ ਆਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਹਰ ਜੀਉ ਆਗੇ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਭਾਈ ਰੇ ਮੁੱਕ ਕੋਈ ਆਏ ਮਿਲੈ, ਹਰ ਨਾਮ ਦ੍ਰਿੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾਂ, ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੇ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਕਰ ਕਿਰਪਾ ਮੋਹੇ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ। ਵਡਭਾਗੀ ਹਰ ਨਾਮ ਧਿਆਵੈ, ਹਰ ਕੇ ਭਗਤ ਹਰੇ ਤਿਨਕੀ ਸੰਗਤ ਦੇ ਪ੍ਰਭ ਜਾਂਚੋਂ, ਮੈਂ ਮੂੜ ਮੁਗਤ ਨਿਸਤਰੇ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਵਖਾਣ। ਕਿਤ ਬਿਦ ਕਿਉਂ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ਼ ਹਰਦਾਨ। ਸੋ ਹਨੇਰਾ ਆਪਣੇ ਆਪ ਦੂਰ ਨਹੀਂ ਹੋ ਸਕਦਾ, ਹਨੇਰੇ ਨੂੰ ਦੂਰ ਕਰਨ ਲਈ ਕੋਈ ਪ੍ਰਕਾਸ਼ਮਈ ਲਾਟ ਚਾਹੀਦੀ ਹੈ। ਲੱਖਾਂ ਬੁੱਝੇ ਹੋਏ ਦੀਵੇ ਰੋਸ਼ਨੀ ਨਹੀਂ ਦੇ ਸਕਦੇ ਅਤੇ ਨਾ ਹੀ ਦੂਜੇ ਦੀਵਿਆਂ ਨੂੰ ਜਗਾ ਸਕਦੇ ਹਨ। ਹਾਂਜੀ, ਇੱਕ ਜਗ੍ਹਾ 'ਤੇ ਲੱਖ ਦੋ ਲੱਖ ਦੀਵੇ ਬੁੱਝੇ ਹੋਏ ਪਏ ਹੋਣ, ਕਿਸੇ ਇੱਕ ਦੀਵੇ ਨੂੰ ਵੀ ਜਗਾਉਣ ਦੀ ਉਹਨਾਂ ਵਿੱਚ ਸਮਰੱਥਾ ਨਹੀਂ ਹੁੰਦੀ। ਐਨ ਇਸੇ ਤਰ੍ਹਾਂ ਹੋਮੇ ਵੇੜੇ ਮਨ ਨਾਲ ਕੀਤੇ ਹੋਏ ਪਾਠ ਪੂਜਾ ਕਰਮ ਧਰਮ ਦੁਆਰਾ ਸਾਡੀ ਮਾਨਸਿਕ ਅਗਿਆਨਤਾ ਦਾ ਹਨੇਰ ਦੂਰ ਨਹੀਂ ਹੋ ਸਕਦਾ। ਆਤਮਕ ਪ੍ਰਕਾਸ਼ਹੀਣ ਅਥਵਾ ਰਬੀਅਤ ਨਾਲੋਂ ਟੁੱਟੇ ਹੋਏ ਅਨੇਕਾਂ ਪ੍ਰਾਣੀਆਂ ਦੇ ਇਕੱਠ ਦੁਆਰਾ ਵੀ ਮਨ ਦਾ ਪਰਮ ਰੂਪੀ ਹਨੇਰ ਦੂਰ ਨਹੀਂ ਹੋ ਸਕਦਾ। ਐਸੇ ਇਕੱਠ ਨੂੰ ਮੇਲ ਮਿਲਾਪ ਜਾਂ ਸੰਗਤ ਤਾਂ ਕਿਹਾ ਜਾ ਸਕਦਾ ਹੈ, ਪਰ ਗੁਰਬਾਣੀ ਵੀ ਦਰਸਾਈ ਹੋਈ ਸਤਸੰਗਤ ਸਾਧ ਸੰਗਤ ਜਾਂ ਸੰਤ ਮੰਡਲੀ ਨਹੀਂ ਕਿਹਾ ਜਾ ਸਕਦਾ। ਹਾਂਜੀ, ਰਬੀਅਤ ਨਾਲੋਂ ਟੁੱਟੇ ਹੋਏ ਲੱਖਾਂ ਮਨੁੱਖ ਭਾਵੇਂ ਇਕੱਠੇ ਹੋਣ, ਉਹਨਾਂ ਦੇ ਇਕੱਠ ਨੂੰ ਸੰਗਤ ਤਾਂ ਕਿਹਾ ਜਾ ਸਕਦਾ ਹੈ, ਪਰ ਸਤਸੰਗਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਐਸੇ ਇਕੱਠ ਦੁਆਰਾ ਮਨ ਦਾ ਭਰਮ ਰੂਪੀ ਹਨੇਰ ਦੂਰ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਸਪਸ਼ਟ ਕੀਤਾ ਹੋਇਆ ਹੈ, सत्संगत में हर उस्तत है, संसाधु मिले प्यारिया, ओए पुरख प्राणी तांजन है, उपदेश करें पर उपकारिया। जो हर राते से जन परवान, तिनकी संगत परम निदान। हर के संत प्रिय प्रीतम प्रभ के, ताके हर हर गाई है, नानक इहां सुख आगे मुख उजल, संग संतन के पाई। नानक इहां सुख आगे मुख उजल, संग संतन के पाई। संत मंडल में हर मन वसे, संत मंडल में दुर्द सब नसे। संत मंडल में निर्मल रीत, संत संग होए एक प्रीत। संत मंडल तहां का नाव, पार ब्रह्म केवल गुण गाँव। संत मंडल तहां का नाव पहचान, पार ब्रह्म केवल गुण गाँव। उपरलियां पंक्तियां तो स्पष्ट है कि नाम प्रकाश वालियां जागत जोतां दी संगत द्वारा ही साडे मन दे बुझे होए दीवे जग सकदे हां। हां जी, बुझिया होया दीवा तो किसे जग दे दीवे तो ही आप जग सकता है। सो उपरलियां पंक्तियां तो स्पष्ट है कि नाम प्रकाश वालियां जागत जोतां दी संगत द्वारा ही साडे मन दे बुझे होए दीवे जाग सकते हैं। गुरबाणी इस गल की गवाही भरती है। गुरमुख कोट उधार दा पाई, दे नाम है एक कणी। दीपक ते दीपक परगासिया, त्रिभवन ज्योत दिखाई। गुरमुख केती शब्द उदारी संतो, गुर सिख सिख गुर होए अचर्ज दिखाया। ज्योति ज्योत जगाए दीप दिपाया, दीवा बलदा दीवियों समसर परवाणे, पीर मुरीदा पिरहड़ी हैरान हैराणे। इस महत्वपूर्ण आत्मक नुक्ते नू प्रोफेसर पूरन सिंह जी होरां ने इउं सोहनी तरह दर्शाया है। हां जी, एक पलकारे विच संतां दी नदर लखां रूहां दी सुरत नू मदद दे सकदी है। पिछे असी पढ़िया कि होमे वेड़े मन नाल कीते होए लखां कर्म कांड पाठ पूजा साड़ी अज्ञानता दे भरम नू दूर नहीं कर सकदे, ते रबीयत तो टुटे होए लखां मनुख जे कठे होण उन्हां दे नाल भी साडे मन दा भरम दूर नहीं होंदा। पर इत्थे एक पलकारे विच, यानी अख दे चमकण दे बराबर एक पलकारे विच संतां दी नदर लखां रूहां दी सुरत नू मदद दे सकदी है। ये निरे पूरे मनुख नहीं आउंदे, शकल सूरत केवल मनुखां वाली आउंदी है। हाँ जी, ये सिर्फ देखण नू महापुरख साडे तुहाडे वर्गे दिखदे हन, इन्हां दी शकल सूरत केवल मनुखां वाली आउंदी है, पर ये निरे पूरे मनुख नहीं आउंदे। इन्हां विच मनुखां वर्गा कुछ भी नहीं आउंदा, केवल रबी जीवन ठाठा मारदा है। हाँ जी, गुरमुख संत ओ बलदियां लाटां हन, ओ बिजलियां हन जिहड़ियां सतगुरां ने अपने हथी फड़ रखियां हन, ते जद उन्हां दी मर्जी आउंदी है तद किसे दे दिल दे मीनारे उपर वस जांदियां। हाँ जी, गुरमुख संत ओ हन जिन्हां तों जे कोई अग दी इक निक्की जी चिणंग मंगण आवे तद उसका सारा घर अंदर बार अबचली जोत नाल जग उठे, हनेरा ना रहे ते जीवन लगातार अखुट तेल वाली बत्ती समान हो जाए। ओ दीवा जिसका तेल कदी नहीं मुकदा, अखुट तेल सदीवी जलदा रहिंदा है। फिर दोहरा दईए, हाँ जी, गुरमुख संत ओ हन जिन्हां तों जे कोई अग दी इक निक्की जी चिणंग मंगण आवे तद उसका सारा घर अंदर बाहर अबचली जोत नाल जग उठे, हनेरा ना रहे अते जीवन लगातार अखुट तेल वाली बत्ती समान हो जाए। हाँ जी, ये सिमरन दा जीवन, ये खमीर दा जीवन है, ते ये खमीर गुरसिखां पासों मिलदा है, यानी पूरन गुरसिख महापुरख गुरमुख प्यारे। हाँ जी, सिमरन दा जीवन ए खमीर दा जीवन है, ए खमीर गुरसिखां पासों मिलदा है। तदे आए मिल गुरसिख आए मिल दी प्रार्थना सतगुरां ने सिखाई है। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸੇ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਅੰਮ੍ਰਿਤ ਛਕਾਉਣਾ ਇਸੇ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਅਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਗਿਆ ਹੈ, ਤਿਤ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ। ਤਿਤ ਜਾਏ ਬਹੁ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਹੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਾਧ ਸੰਗ ਹਰ ਕੇ ਰੰਗ ਗੋਬਿੰਦ ਸਿਮਰਨ ਲਾ ਗਿਆ। ਸੰਤ ਸੰਗ ਅੰਤਰ ਪ੍ਰਭ ਦੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਾਧ ਕੈ ਸੰਗ ਪਾਏ ਨਾਮ ਨਿਧਾਨ। ਗੁਰਬਾਣੀ ਵਿਚਾਰ ਲੇਖ ਨੰਬਰ 99 ਸੰਗਤ ਭਾਗ 12। ਸੰਗਤ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 14 ਲੇਖ ਲਿਖੇ ਹਨ, ਜਿਸ ਵਿੱਚੋਂ ਨਮੂਨੇ ਮਾਤਰ 12ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਉਹ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।